ਦੋਸਤੋ ਪੰਜਾਬੀ ਸੱਥ ਪਿਛਲੇ ਦਿਨੀ ਵਿਰਾਸਤੀ ਮੇਲਾ ਕਰਾ ਕੇ ਹਟੀ ਆ ਪਰਥ ਵਿੱਚ ਅਤੇ ਉਸ ਸਿਲਸਿਲੇ 'ਚ ਟੈਲੀਫੋਨ ਲਾਈਨ 'ਤੇ ਉਹਨਾਂ ਦੇ ਨੁਮਾਇੰਦੇ ਹਰਲਾਲ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਗਰੇਵਾਲ ਜੀ ਅਤੇ ਪ੍ਰੋਗਰਾਮ SBS ਪੰਜਾਬੀ ਦੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਦੱਸੋ ਫਿਰ ਇਹ ਵਿਰਾਸਤੀ ਮੇਲਾ ਕਿਵੇਂ ਉਲੀਕਿਆ ਅਤੇ ਕੌਣ ਕੌਣ ਸੱਜਣ ਫਿਰ ਇਕੱਠੇ ਹੋਏ?
ਇਹ ਜੀ ਤੁਹਾਨੂੰ ਸ਼ਾਇਦ ਪਤਾ ਹੀ ਹੋਏਗਾ ਕਿ ਪੰਜਾਬੀ ਸੱਥ ਪਰਥ ਪਿਛਲੇ 4-5 ਸਾਲ ਤੋਂ ਪਰਥ ਦੇ ਵਿੱਚ ਸਰਗਰਮਾ ਪੰਜਾਬੀ ਸਾਹਿਤਕ ਸੱਭਿਆਚਾਰਕ ਵਿਰਾਸਤੀ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ। ਸੋ ਅਸੀਂ ਇਸੇ ਲੜੀ ਤਹਿਤ ਪਹਿਲਾਂ ਸਭ ਤੋਂ ਪਹਿਲਾਂ 2013 ਦੇ ਵਿੱਚ ਅਸੀਂ ਵਿਰਾਸਤੀ ਮੇਲਾ ਕਰਵਾਇਆ ਸੀ ਜੋ ਕਿ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਸੀਗਾ। ਫਿਰ ਉਸ ਤੋਂ ਬਾਅਦ ਅਸੀਂ ਸੱਥ ਦੀਆਂ ਕੁਛ ਹੋਰ ਵੀ ਕਾਰਵਾਈਆਂ ਗਤੀਵਿਧੀਆਂ ਚਲਾਉਂਦੇ ਰਹੇ ਅਤੇ ਕੁਝ ਸਮਾਂ ਇਜਾਜ਼ਤ ਨਾ ਦੇ ਸਕੇ ਤੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਇੱਥੇ ਜਿੰਨੇ ਵੀ ਆਪਣੇ ਨੌਜਵਾਨ ਮੁੰਡੇ ਆਏ ਨੇ ਸਭ ਦੇ ਇੱਥੇ ਵੀਜ਼ਾ ਪ੍ਰੋਬਲਮ ਜਾਂ ਹੋਰ ਸਮਾਂ ਨਾ ਲੱਗ ਸਕੇ ਤੇ ਪਰ ਐਤਕੀ ਅਸੀਂ ਫਿਰ ਨੌਜਵਾਨਾਂ ਨੇ ਸਾਰਿਆਂ ਨੇ ਹੰਭਲਾ ਮਾਰ ਕੇ ਵਿਰਾਸਤੀ ਜਿਹੜਾ ਸੀ ਤਕਰੀਬਨ ਸਾਡਾ ਪਲੈਨ ਸੀਗਾ ਕਿ ਅਸੀਂ ਹਰ ਸਾਲ ਇਹ ਵਿਰਾਸਤੀ ਮੇਲਾ ਕਰਾਇਆ ਕਰਾਂਗੇ ਤੇ ਅਸੀਂ ਦੁਬਾਰਾ ਫਿਰ ਇਸਨੂੰ ਅਸੀਂ ਸ਼ੁਰੂਆਤ ਵੀ ਕਰ ਦਿੱਤੀ ਆ ਤੇ ਐਤਕੀ ਜੋ ਵਿਰਾਸਤੀ ਮੇਲਾ ਉਲੀਕਿਆ ਸੀਗਾ ਜਿਹੜੇ ਹਿਸਾਬ ਨਾਲ ਉਲੀਕਿਆ ਗਿਆ ਉਹ ਬਹੁਤ ਹੀ ਕਾਮਯਾਬ ਰਿਹਾ। ਸਾਨੂੰ ਲੋਕਾਂ ਵੱਲੋਂ ਬਹੁਤ ਭਾਰੀ ਉਤਸ਼ਾਹ ਮਿਲਿਆ ਜੀ।
ਜੀ, ਅਸੀਂ ਵੀ ਉਹ ਬੱਚਿਆਂ ਦੀ ਇੱਕ ਵੀਡੀਓ ਪਾਈ ਸੀ ਗਿੱਧੇ 'ਚ ਮੁਲਵਸ ਸੀਗੀਆਂ ਛੋਟੀਆਂ ਛੋਟੀਆਂ ਬੱਚੀਆਂ ਅਤੇ ਉਹ ਬੜੀ ਪਸੰਦ ਕੀਤੀ ਗਈ SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਵੀ। ਅਤੇ ਹਰਲਾਲ, ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਇੱਥੋਂ ਦਾ ਪੰਜਾਬੀ ਤਬਕਾ ਉਹਨਾਂ ਦਾ ਇੱਕ ਧਿਆਨ ਰਹਿੰਦਾ ਵੀ ਪੰਜਾਬ ਤੋਂ ਜੀ ਕਲਾਕਾਰ ਸੱਦ ਲਓ, ਨੱਚੋ ਟੱਪੋ ਅਤੇ ਮੇਲਾ ਜਿਹਾ ਕਰਾ ਕੇ ਅਤੇ ਪਰੇ ਮਾਰੋ, ਪਰ ਤੁਹਾਡਾ ਸੋਚਣ ਜਾਂ ਦੇਖਣ ਦਾ ਢੰਗ ਆ ਉਹ ਮੈਨੂੰ ਥੋੜ੍ਹਾ ਜਿਹਾ ਵੱਖਰਾ ਲੱਗਿਆ। ਸੋ ਵਿਰਾਸਤੀ ਮੇਲੇ 'ਚ ਕੌਣ ਲੋਕ ਸ਼ਾਮਿਲ ਹੋਏ?
ਵਿਰਾਸਤੀ ਮੇਲੇ ਦੇ ਵਿੱਚ ਜੇ ਅਸੀਂ ਆਪਾਂ ਕਹਿ ਸਕੀਏ ਤਾਂ ਜੀ ਸਾਡਾ ਮਕਸਦ ਇਹ ਸੀਗਾ ਮੇਨ ਕਿ ਜੋ ਸਾਡੇ ਕੋਲ ਯੂਥ ਇੱਥੇ ਪਹੁੰਚਿਆ ਹੋਇਆ, ਜੋ ਟੈਲੈਂਟ ਸਾਡੇ ਯੂਥ ਦੇ ਕੋਲ ਹੈਗਾ ਇੱਥੇ, ਔਰ ਉਹ ਨੈਚੁਰਲੀ ਕਿ ਅਸੀਂ ਸਾਰੇ ਪੰਜਾਬ ਦੀ ਭੂਮੀ ਤੋਂ ਇੱਥੇ ਪੰਜਾਬ ਤੋਂ ਆਏ ਹਾਂ, ਸਾਡੇ ਰੋਮ ਰੋਮ ਵਿੱਚ ਪੰਜਾਬੀ ਤਾਂ ਵਸੀ ਹੋਈ ਆ। ਅੱਜ ਸਾਡਾ ਯੂਥ ਟੈਲੈਂਟਡ ਹੈ, ਸਭ ਕੁਛ ਸਾਡੇ ਕੋਲ ਹੈ, ਸਾਡੇ ਕੋਲ ਸਮਾਂ ਵੀ ਹੈ, ਪੈਸਾ ਵੀ ਹੈ ਅਤੇ ਮੰਚ ਵੀ ਹੈ ਸਾਡੇ ਕੋਲ, ਅਤੇ ਕਿਉਂ ਨਾ ਅਸੀਂ ਉਸ ਚੀਜ਼ ਨੂੰ ਅਸੀਂ ਢੁਕਵੇਂ ਮੰਚ 'ਤੇ ਲੈ ਕੇ ਆਈਏ ਅਤੇ ਪੰਜਾਬੀਅਤ ਨੂੰ ਮੁੜ ਪੈਰਾਂ ਸਿਰ ਖੜੇ ਕਰੀਏ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਲੋਕ ਕਲਾਕਾਰਾਂ ਨੂੰ ਸੱਦ ਲੈਂਦੇ ਨੇ, ਉਹ ਪ੍ਰੋਫੈਸ਼ਨਲ ਹੁੰਦੇ ਨੇ, ਉਹਨਾਂ ਦਾ ਪੰਜਾਬੀਅਤ ਨਾਲ ਕੋਈ ਵਾਹ ਵਾਸਤਾ ਨਹੀਂ, ਉਹਨਾਂ ਦਾ ਇੱਕੋ ਮਕਸਦ ਹੁੰਦਾ ਕਿ ਪੈਸਾ ਕਮਾਉਣਾ, ਔਰ ਉਹਨਾਂ ਦਾ ਇਹ ਮਕਸਦ ਹੁੰਦਾ ਕਿ ਹਰੇਕ ਰੀਜੇ ਵਿੱਚੋਂ ਪੈਸਾ ਕਢਾਉਣਾ। ਸਾਡਾ ਇਹ ਮਕਸਦ ਹੈ ਕਿ ਅਸੀਂ ਜੋ ਸਾਡੇ ਕੋਲ ਟੈਲੈਂਟ ਹੈ, ਜੋ ਬੱਚਿਆਂ ਕੋਲ ਟੈਲੈਂਟ ਹੈ, ਉਹਨੂੰ ਅਸੀਂ ਆਪਣੇ ਪੰਜਾਬੀਅਤ ਲਈ ਯੂਜ਼ ਕਰੀਏ, ਪੰਜਾਬੀਅਤ ਨੂੰ ਮੁੜ ਸੁਰਜੀਤ ਕਰਨ ਦੇ ਲਈ ਲਗਾਈਏ, ਔਰ ਇਹ ਸਾਡਾ ਫਰਜ਼ ਵੀ ਬਣਦਾ ਹੈ। ਅਸੀਂ ਜੇਕਰ ਪੰਜਾਬੀ ਬੋਲੀ ਸਭ ਤੋਂ ਪਹਿਲਾਂ ਸਿੱਖੇ ਹਾਂ, ਉਸ ਤੋਂ ਬਾਅਦ ਅਸੀਂ ਨੌਲੇਜ ਹਾਸਲ ਕੀਤੀ, ਗਿਆਨ ਹਾਸਲ ਕੀਤਾ, ਹੋਰ ਭਾਸ਼ਾਵਾਂ ਦੁਨੀਆਂ ਦੀਆਂ ਸਿੱਖ ਲਈਆਂ ਨੇ, ਆਪਣੇ ਅੰਦਰ ਸਕਿੱਲ ਲਿਆਉਂਦੀ ਆ, ਅਤੇ ਇਹ ਸਾਡਾ ਵੀ ਫਰਜ਼ ਬਣਦਾ ਕਿ ਵਾਪਸ ਪੰਜਾਬੀ ਬੋਲੀ ਨੂੰ, ਪੰਜਾਬ ਦੀ ਧਰਤੀ ਨੂੰ ਕੁਛ ਦੇਈਏ, ਕੁਛ ਉਹਨੂੰ ਡਿਵੈਲਪਮੈਂਟ ਕਰਨ ਦੇ ਵਿੱਚ ਅਸੀਂ ਯੋਗਦਾਨ ਦਈਏ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਸੋਚ ਕੇ ਸੋਚਿਆ ਕਿ ਕਿਉਂ ਨਾ ਜੇ ਆਪਣੇ ਇੱਕ ਲੋਕਾਂ ਲਈ ਇੱਕ ਮੰਚ ਇਹੋ ਜਿਹਾ ਪ੍ਰਦਾਨ ਕੀਤਾ ਜਾਵੇ ਜਿਹੜੇ ਕਲਾਕਾਰ, ਜਿਹੜੇ ਲੇਖਕ ਪੰਜਾਬੀਅਤ ਦੀ ਬਿਹਤਰੀ ਲਈ, ਪੰਜਾਬੀ ਸੱਭਿਆਚਾਰ ਦੇ ਗੁਣਾਂ ਨੂੰ, ਮੋਰਲ ਵੈਲਿਊ ਨੂੰ ਆਪਣੀਆਂ ਰਚਨਾਵਾਂ ਵਿੱਚ ਲੈ ਕੇ ਆਉਂਦੇ ਨੇ, ਉਹਨਾਂ ਨੂੰ ਇੱਕ ਢੁਕਵਾਂ ਮੰਚ ਦਿੱਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਪੰਜਾਬੀਅਤ ਦੇ ਜੋ ਅਮੁੱਲੇ ਗੁਣ ਨੇ ਉਹਨਾਂ ਦੇ ਨਾਲ ਡਾਇਰੈਕਟ ਜੋੜਿਆ ਜਾ ਸਕੇ। ਜੇ ਉਹਨਾਂ ਦੇ ਸਾਹਮਣੇ ਅਸੀਂ ਉਹ ਚੀਜ਼ ਪੇਸ਼ ਹੀ ਨਾ ਕਰਾਂਗੇ ਤੇ ਨਿਸ਼ਚਿਤ ਹੀ ਹੈ ਕਿ ਉਹ ਇੱਕ ਦਿਨ ਖਤਮ ਹੋ ਜਾਵੇਗੀ। ਜੇ ਨਵੀਂ ਪੀੜ੍ਹੀ ਨੇ ਅੱਜ ਕੋਈ ਚੀਜ਼ ਨਾ ਦੇਖੀ ਪੰਜਾਬੀ ਵਿਰਾਸਤ ਵਾਲੇ ਗੁਣਾਂ ਦੀ, ਤੇ ਉਹਨਾਂ ਦੇ ਅੰਦਰ ਉਹ ਗੁਣ ਨਹੀਂ ਸਮਾਉਣਗੇ। ਸੋ ਇਹੀ ਕਾਰਨ ਸੀਗਾ ਜੀ, ਇਹੀ ਸਾਡਾ ਸੋਚਣ ਦਾ ਨਜ਼ਰੀਆ ਜੀ।
ਸੋ ਪੰਜਾਬੀ ਸੱਥ ਦਾ ਇੱਕ ਜਿਹੜਾ ਏਜੰਡਾ ਉਹ ਪੁੰਗੜ ਦੀਆਂ ਡੋਡੀਆਂ ਨੂੰ ਜਾਗ ਲਾਉਣਾ ਵੀ ਆ, ਤੇ ਮੈਂ ਗੱਲ ਵਿਰਾਸਤੀ ਮੇਲੇ ਵੱਲ ਨੂੰ ਲੈ ਕੇ ਆਵਾਂ ਤਾਂ ਕਿਹੋ ਜਿਹੀਆਂ ਤੇ ਕਿਹੜੀਆਂ ਕਿਹੜੀਆਂ ਪੇਸ਼ਕਾਰੀਆਂ ਉੱਥੇ ਹੋਈਆਂ?
ਵਿਰਾਸਤੀ ਮੇਲੇ ਵਿੱਚ ਸਾਡੀਆਂ ਜੋ ਪੇਸ਼ਕਾਰੀਆਂ ਸੀਗੀਆਂ ਜੀ, ਉਹ ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਕਿ ਆਮ ਤੌਰ 'ਤੇ ਗਿੱਧਾ ਭੰਗੜਾ ਤਾਂ ਹੁੰਦਾ ਹੀ ਹੈਗਾ ਜੀ, ਠੀਕ ਹੈ ਜੀ। ਔਰ ਗਿੱਧੇ ਭੰਗੜੇ ਦੇ ਵਿੱਚ ਜਾਂ ਜਿਹੜੀ ਵੀ ਪੇਸ਼ਕਾਰੀ ਸੀ, ਸਾਡੇ ਮਕਸਦ ਸੀਗਾ ਕਿ ਉਹਦਾ ਜਿਹੜਾ ਕਨਸੈਪਟ ਹੋਵੇ ਉਹ ਨਿਰੋਲ ਸੱਭਿਆਚਾਰਕ ਹੋਵੇ, ਵਿਰਾਸਤ ਨਾਲ ਜੁੜਿਆ ਹੋਵੇ, ਠੀਕ ਹੈ ਜੀ, ਅਤੇ ਪੰਜਾਬੀਅਤ ਨਾਲ ਜੁੜਿਆ ਹੋਵੇ, ਜਿਹਦੇ ਵਿੱਚੋਂ ਕਿ ਸਾਡੇ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ, ਕੁਝ ਉਹਨਾਂ ਚੋਂ ਹਾਸਲ ਕਰਨ ਨੂੰ ਮਿਲੇ। ਇਹ ਨਹੀਂ ਕਿ ਖਾਲੀ ਸਿਰਫ 10 ਮਿੰਟ ਦਾ ਫਨ ਸ਼ਨ ਕੀਤਾ, ਐਂਟਰਟੇਨਮੈਂਟ ਕੀਤਾ ਅਤੇ ਘਰਾਂ ਨੂੰ ਚਲੇ ਗਏ, ਠੀਕ ਹੈ ਜੀ। ਸਾਡੇ ਵਿੱਚ ਹੁਣ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਭੰਗੜਾ ਜਾਂ ਗਿੱਧਾ ਸਿਖਾਇਆ ਜਾਵੇ, ਅਤੇ ਸਾਡੇ ਸੱਥ ਦੇ ਮੈਂਬਰ ਲਵਲੀਨ ਕੌਰ ਭੰਗੂ ਜੀ, ਜਿਹਨਾਂ ਦਾ ਤੁਸੀਂ ਬਾਲ ਗਿੱਧੇ ਦੀ ਜ਼ਿਕਰ ਕੀਤਾ, ਉਹਨਾਂ ਨੇ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਗਿੱਧਾ ਸਿਖਾਇਆ ਅਤੇ ਔਰ ਉਹ ਬੜੀ ਬਾਲ ਕਮਾਲ ਪੇਸ਼ਕਾਰੀ ਹੋ ਨਿਬੜੀ ਹੈ ਜੀ, ਔਰ ਬੱਚਿਆਂ ਨੇ ਬਹੁਤ ਸਾਥ ਦਿੱਤਾ, ਮਾਪਿਆਂ ਨੇ ਬਹੁਤ ਉਤਸ਼ਾਹ ਦਿਖਾਇਆ, ਬੱਚਿਆਂ ਨੂੰ ਟਾਈਮ ਸਿਰ ਪ੍ਰੈਕਟਿਸ 'ਤੇ ਲੈ ਕੇ ਆਉਂਦੇ ਸੀ। ਫਿਰ ਸਾਡੇ ਦਰਮਿਆਨ ਪਾਕਿਸਤਾਨ ਤੋਂ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਕਿ ਸਾਡੇ ਮਲੋਈ ਗਿੱਧੇ ਦੀ ਟੀਮ ਵਿੱਚ ਵੀ ਸ਼ਾਮਿਲ ਨੇ, ਉਹ ਬੜੀ ਅੱਛੀ ਉਹਨਾਂ ਦੀ ਗਾਇਕੀ ਸੀ। ਫਿਰ ਅਸੀਂ ਸੋਚਿਆ ਕਿ ਅਸੀਂ ਸਾਨੂੰ ਲਹਿੰਦੇ ਪੰਜਾਬ ਦਾ ਵੀ ਰੰਗ ਸਾਨੂੰ ਮਿਲਣਾ ਚਾਹੀਦਾ ਪ੍ਰੋਗਰਾਮ ਦੇ ਵਿੱਚ, ਔਰ ਉਹਨਾਂ ਨੇ ਹੀਰ ਪੇਸ਼ ਕੀਤੀ ਜੀ ਬਹੁਤ ਖੂਬਸੂਰਤ ਢੰਗ ਨਾਲ। ਫਿਰ ਸਾਡੇ ਹੋਰ ਨੌਜਵਾਨ ਨੌਜਵਾਨ ਮੁੰਡੇ ਹੈਗੇ ਨੇ ਜੋ ਬਹੁਤ ਵਧੀਆ ਗਾਇਕ ਨੇ, ਲੋਕ ਗੀਤ ਉਹਨਾਂ ਨੇ ਪੇਸ਼ ਕੀਤੇ। ਫਿਰ ਸਾਡੇ ਸੱਥ ਦੇ ਮੈਂਬਰ ਹੀ ਨੇ ਮੁੰਡੇ ਜਿਹੜੇ ਕਿ ਬਹੁਤ ਵਧੀਆ ਗੀਤਕਾਰ ਨੇ, ਔਰ ਗੀਤ ਲਿਖਣ ਦਾ ਜੋ ਉਹਨਾਂ ਦਾ ਢੰਗ ਆ, ਜੋ ਨਵੀਕਲੀ ਸ਼ੈਲੀ ਆ, ਉਹ ਪੰਜਾਬੀਅਤ ਨਾਲ ਗੜੋਚਾ ਅਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਿਆਰੀ ਗੀਤ ਨੇ, ਕੋਈ ਇੱਦਾਂ ਦੇ ਹਲਕੇ ਫੁਲਕੇ ਲੈਵਲ ਵਾਲੇ ਗੀਤ ਨਹੀਂ ਹੈਗੇ, ਔਰ ਉਹਨਾਂ ਦੀ ਪੇਸ਼ਕਾਰੀ ਹੋਈ। ਫਿਰ ਇੱਕ ਨਾਟਕ ਨੌਜਵਾਨਾਂ ਨੇ ਖੇਡਿਆ, ਜਿਹੜਾ ਕਿ ਨਾਟਕ ਸਾਡੀ ਬਾਹਰ ਦੇ ਵਿਦੇਸ਼ਾਂ ਦੀ ਜ਼ਿੰਦਗੀ ਦੇ ਆਧਾਰ ਸੀਗੇ ਕਿ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਇਲੈਕਟ੍ਰੋਨਿਕ ਡਿਵਾਈਸਿਸ ਦਾ ਜਿਹੜਾ ਯੁੱਗ ਆਇਆ ਵਾ, ਇੱਥੇ ਨਾ ਫੇਸਬੁੱਕ ਦੇ ਲੋਕ ਬੈਠੇ ਰਹਿੰਦੇ ਨੇ, ਬੱਚੇ ਫੇਸਬੁੱਕ 'ਤੇ ਸਾਰੀਆਂ ਰੀਲ ਬੈਠੇ ਰਹਿੰਦੇ ਨੇ, ਐਪਸ ਵਗੈਰਾ 'ਤੇ ਟੈਬਲੇਟ ਯੂਜ ਕਰਦੇ ਨੇ, ਆਪਣੇ ਮਾਪਿਆਂ ਨਾਲ ਵੀ ਉਹਨਾਂ ਦਾ ਟਾਈਮ ਬਿਤਾਉਣ ਦਾ ਟਾਈਮ ਸਮਾਂ ਨਹੀਂ ਹੁੰਦਾ ਉਹਨਾਂ ਕੋਲ, ਉਹ ਧਿਆਨ ਨਹੀਂ ਦਿੰਦੇ, ਉਸ ਚੀਜ਼ 'ਤੇ ਅਸੀਂ ਇੱਕ ਨਾਟਕ ਖੇਡਿਆ। ਫਿਰ ਜੀ ਕਵਿਸ਼ਰੀ ਅਸੀਂ ਇੱਕ ਲੈ ਕੇ ਆਉਂਦੇ ਜੀ, ਕਵਿਤ ਕਿਰ ਵਿਖੇ ਮੈਂ ਅਤੇ ਕੁਝ ਮੇਰੇ ਹੋਰ ਸਾਥੀ ਸੀ, ਅਸੀਂ 3 ਜਣਿਆਂ ਰਲ ਕੇ ਕਵਿਸ਼ਰੀ ਦੀ ਆਈਟਮ ਪੇਸ਼ ਕੀਤੀ ਆ, ਜਿਹਦੇ ਵਿੱਚ ਕਿ ਅਸੀਂ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਔਰ ਉਹ ਹਾਲਾਤਾਂ ਦੇ ਲਈ ਕੌਣ ਜ਼ਿੰਮੇਵਾਰ ਲੋਕ ਨੇ, ਅੱਜ ਪੰਜਾਬ ਦੀ ਧਰਤੀ ਦਾ ਜੋ ਹਸ਼ਰ ਹੋ ਰਿਹਾ ਵਾ ਉਸ ਨੂੰ ਅਸੀਂ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਸ਼ਾਇਦ ਬਾਬੂ ਰਜਬ ਅਲੀ ਖਾਨ ਸਾਹੂ ਕਿਆਂਜੀਆਂ ਵਾਲਿਆਂ ਦਾ ਨਾਮ ਸੁਣਿਆ
ਹੋਵੇਗਾ,
ਬਿਲਕੁਲ ਜੀ, ਉਹਨਾਂ ਦੇ ਕਵਿਤ ਉਹਨਾਂ ਦੇ ਬੜੇ ਮਸ਼ਹੂਰ ਹੋਏ ਨੇ, ਸੋ ਮੈਂ ਉਹਨਾਂ ਦਾ ਬੜਾ ਪ੍ਰਸ਼ੰਸਕ ਆ ਜੀ, ਬਚਪਨ ਤੋਂ ਉਹਨਾਂ ਦੀ ਕਵਿਸ਼ਰੀ ਸੁਣਦੇ ਆ ਰਹੇ ਸੀਗੇ, ਸੋ ਉਸੇ ਕਵਿਤ ਛੰਦ ਨੂੰ ਮੈਂ ਦੁਬਾਰਾ ਲਿਖਣ ਕੇ ਤੇ ਆਪਣਾ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਫਿਰ ਇਸ ਤੋਂ ਇਲਾਵਾ ਜੀ ਅਸੀਂ ਇੱਕ ਪ੍ਰੋਗਰਾਮ ਰੱਖਿਆ ਸੀ ਸਵਾਲ ਜਵਾਬ, ਵਿਰਾਸਤੀ ਸਵਾਲ ਜਵਾਬ ਦਾ ਜਿਹੜਾ ਸੀਗਾ ਸਾਡਾ ਇੱਕ ਇੱਕ ਆਈਟਮ ਸੀ ਸਾਡੀ, ਜਿਹਦੇ ਵਿੱਚ ਅਸੀਂ ਦਰਸ਼ਕਾਂ ਨੂੰ ਪੰਜਾਬੀਅਤ ਦੇ ਸੰਬੰਧ ਵਿੱਚ ਕੋਈ ਸਵਾਲ ਪੁੱਛਦੇ ਸੀਗੇ, ਜੋ ਵੀ ਸਰੋਤਿਆਂ 'ਚ ਕੋਈ ਉੱਠ ਕੇ ਜਵਾਬ ਦਿੰਦਾ ਸੀ ਅਸੀਂ ਉਸ ਨੂੰ ਇੱਕ ਛੋਟਾ ਜਿਹਾ ਗਿਫਟ, ਛੋਟਾ ਜਿਹਾ ਇਨਾਮ ਦਿੰਦੇ ਸੀ,
ਸਮਾਨ ਸਨਮਾਨ ਵੀ ਸੀ,
ਬਿਲਕੁਲ ਜੀ ਛੋਟਾ ਜਿਹਾ ਮਾਣ ਸਨਮਾਨ ਉਹਨੂੰ ਹੌਸਲਾ ਅਫਜਾਈ ਲਈ ਦਿੰਦੇ ਸੀਗੇ ਕਿ ਉਹਨਾਂ ਨੂੰ ਤਾਂ ਜੋ ਜਿਹੜੇ ਹੋਰ ਆਸੇ ਪਾਸੇ ਬੈਠੇ ਨੇ ਬਜ਼ੁਰਗ ਜਾਂ ਬੱਚੇ ਜਿੰਨੇ ਵੀ ਹੈ ਨਾ ਵੀ ਉਹਨਾਂ ਨੂੰ ਇੱਕ ਤਾਂ ਇਹ ਸੀਗਾ ਕਿ ਜਦੋਂ ਕੋਈ ਬੰਦਾ ਸਵਾਲ ਪੁੱਛਦਾ ਦੂਜਾ ਜਵਾਬ ਦਿੰਦਾ, ਜਿਹੜੀ ਬਾਕੀ ਆਡੀਅੰਸ ਸੁਣ ਰਹੀ ਆ ਉਹਨਾਂ ਨੂੰ ਵੀ ਉਸ ਸਵਾਲ ਦਾ ਜਵਾਬ ਪਤਾ ਲੱਗ ਜਾਂਦਾ ਸੀ ਤੇ ਉਹਨਾਂ ਨੂੰ ਉਸ ਵਿਰਾਸਤ ਦਾ ਉਸ ਚੀਜ਼ ਦਾ ਪਤਾ ਲੱਗ ਜਾਂਦਾ ਸੀ,
ਵੈਸੇ ਵੀ ਧਿਆਨ ਜੁੜਿਆ ਰਹਿੰਦਾ ਨਾਲ।
ਹਾਂਜੀ ਧਿਆਨ ਜੁੜਿਆ ਰਹਿੰਦਾ ਤੇ ਇਨਾਮ ਦੇਣ ਦਾ ਮਤਲਬ ਇਹ ਸੀਗਾ ਕਿ ਉਤਸ਼ਾਹਿਤ ਕੀਤਾ ਜਾਵੇ ਕਿ ਇਹ ਚੀਜ਼ਾਂ ਵੀ ਸਾਡੇ ਯਾਦ ਰੱਖਣ ਯੋਗ ਨੇ ਤੇ ਇਹਨਾਂ ਦੀ ਇਹ ਵੈਲਿਊ ਹੈ।
ਤੇ ਹਰਲਾਲ ਬੜੀ ਖੂਬਸੂਰਤੀ ਨਾਲ ਤੁਸੀਂ ਨਕਸ਼ਾ ਖਿੱਚਿਆ ਉਸ ਦਿਨ ਦੇ ਪ੍ਰੋਗਰਾਮ ਦਾ, ਤਕਰੀਬਨ ਜਿਹੜੀ ਸਾਰੀ ਜਾਣਕਾਰੀ ਸਾਨੂੰ ਦਿੱਤੀ ਆ ਕਿ ਕਿਸ ਕਿਸਮ ਦੀਆਂ ਪੇਸ਼ਕਾਰੀਆਂ ਉੱਥੇ ਹੋਈਆਂ, ਸਾਨੂੰ ਇੱਕ ਪਲ ਇਹ ਲੱਗਣ ਲਾਤਾ ਵੀ ਅਸੀਂ ਵੀ ਉੱਥੇ ਹਾਜ਼ਰ ਸੀ। ਤੇ ਅਸੀਂ ਆਪਣੇ ਸਰੋਤਿਆਂ ਨਾਲ ਵਾਅਦਾ ਕਰਦੇ ਹਾਂ ਕਿ SBS ਪੰਜਾਬੀ ਦੇ ਫੇਸਬੁੱਕ ਪੇਜ ਜ਼ਰੀਏ ਅਸੀਂ ਉਹ ਸਾਂਝਾਂ, ਉਹ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ, ਉਹਨਾਂ 'ਚੋਂ ਕੁਛ ਕੁ ਵੰਨਗੀ ਮਾਤਰ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ। ਅਤੇ ਇਹ ਤੋਂ ਇਲਾਵਾ ਹਰਲਾਲ, ਹੋਰ ਪੰਜਾਬੀ ਸਾਥ ਕਿਹੜੇ ਕਿਹੜੇ ਪ੍ਰੋਗਰਾਮ ਉਲੀਕਦੀ ਆ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਕੀ ਤਵੱਕੋ ਕਰੀਏ?
ਪੰਜਾਬੀ ਸਾਥ ਵੱਲੋਂ ਜੀ ਕਾਫੀ ਸਮੇਂ ਤੋਂ ਪਿਛਲੇ ਜਿਹੜਾ ਤੁਹਾਨੂੰ ਦੱਸਿਆ ਸੀ 2 ਸਾਲ ਸਾਡੇ ਕੋਲ ਮੇਲਾ ਕਰਾਉਣ ਦੇ ਵਿੱਚ ਗੈਪ ਹੈਗਾ, ਪਰ ਉਹਨਾਂ ਦਿਨਾਂ ਵਿੱਚ ਅਸੀਂ ਹੋਰ ਕਾਫੀ ਕੰਮ ਕੀਤੇ ਬੱਚਿਆਂ ਲਈ। ਇਹ ਖਾਸ ਤੌਰ 'ਤੇ ਜੇਕਰ ਆਪਾਂ ਦੇਖੀਏ ਤਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣੀ ਜਾਂ ਪੰਜਾਬੀ ਦੇ ਨਾਲ ਜੋੜਨਾ ਬਹੁਤ ਔਖਾ ਵਾ, ਕਿਉਂਕਿ ਠੀਕ ਹੈ ਜੀ ਇੱਥੇ ਹੁਣ ਜਿਵੇਂ ਗੁਰਦੁਆਰਾ ਸਾਹਿਬ ਵਿੱਚ 2 ਪੰਜਾਬੀ ਸਕੂਲ ਚੱਲ ਰਹੇ ਨੇ, ਪਰ ਉਹ ਸਿਰਫ ਐਤਵਾਰ ਚੱਲਦੇ ਨੇ, ਔਰ ਮਾਪਿਆਂ ਕੋਲ ਕਈ ਵਾਰੀ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਬੱਚਿਆਂ ਨੂੰ ਪੰਜਾਬੀ ਸਕੂਲ ਵਿੱਚ ਲਿਜਾ ਸਕਣ ਟਾਈਮ ਟੂ ਟਾਈਮ, ਹੈ ਨਾ। ਅਤੇ ਫਿਰ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਉਹਨਾਂ ਬੱਚਿਆਂ ਲਈ ਪੰਜਾਬੀ ਦੇ ਕਾਇਦੇ ਅਤੇ ਕਿਤਾਬਾਂ ਚਾਰਟ ਵਗੈਰਾ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤੇ ਜਾਣ ਕਿ ਲੋਕ ਆਪਣੇ ਘਰੇ ਬੈਠ ਕੇ ਜਦੋਂ ਟਾਈਮ ਲੱਗਦਾ ਤੇ ਰੋਜ਼ਾਨਾ ਉਹਨਾਂ ਨੂੰ ਪੰਜਾਬੀ ਸਿਖਾਉਣ ਪੜ੍ਹਾਉਣ। ਸੋ ਇਸੇ ਕਰਕੇ ਪੰਜਾਬੀ ਸੱਥ ਪਰਥ ਨੇ ਕਾਫੀ ਸਮੇਂ ਤੋਂ ਅਸੀਂ ਬੱਚਿਆਂ ਲਈ ਕਾਇਦੇ ਇੰਡੀਆ ਤੋਂ ਮੰਗਾਉਂਦੇ, ਕਿਤਾਬਾਂ ਚਾਰਟ ਵਗੈਰਾ ਮੰਗਾਉਂਦੇ ਤੇ ਇੱਥੇ ਗੁਰਦੁਆਰਾ ਸਾਹਿਬ ਵਿੱਚ ਸਟਾਲ ਲਾ ਕੇ ਅਸੀਂ ਫ੍ਰੀ ਬੱਚਿਆਂ ਤੱਕ ਉਹ ਪਹੁੰਚਾਉਂਦੇ ਹਾਂ, ਮੁਹੱਈਆ ਕਰਵਾਉਂਦੇ ਮਾਪਿਆਂ ਨੂੰ। ਤੇ ਨਾਲ ਹੀ ਅਸੀਂ ਪੰਜਾਬੀ ਪਾਠਕਾਂ ਲਈ ਕਿਤਾਬਾਂ ਪੰਜਾਬੀ ਸਾਹਿਤਕ ਬੌਧਿਕ ਧਾਰਮਿਕ ਲਿਟਰੇਚਰ ਜੋ ਸੀਗਾ ਪੰਜਾਬੀ ਦਾ ਉਹ ਲਿਆਣ ਕੇ ਅਸੀਂ ਬਹੁਤ ਹੀ ਵਾਜਬ ਰੇਟਾਂ ਦੇ ਲੋਕਾਂ ਨੂੰ ਮੁਹੱਈਆ ਕਰਾਇਆ। ਪੰਜਾਬੀ ਪਾਠਕਾਂ ਨੇ ਬਹੁਤ ਵਧੀਆ ਰੁਚੀ ਦਿਖਾਈ ਤੇ ਪਿਛਲੇ ਅਸੀਂ 2-3 ਸਾਲ ਤੋਂ ਇੱਦਾਂ ਲਗਾਤਾਰ ਕਰ ਰਹੇ ਹਾਂ ਤੇ ਹੁਣ ਸਾਡੇ ਕੋਲ ਬਹੁਤ ਵੱਡੀ ਇੱਕ ਕਹਿ ਲਓ ਵੀ ਡਿਮਾਂਡ ਹੋਣੀ ਸ਼ੁਰੂ ਹੋ ਗਈ ਕਿ ਸਾਨੂੰ ਲੋਕ ਖੁਦ ਪੁੱਛਦੇ ਨੇ ਕਿਤੇ ਹੁਣ ਤੁਸੀਂ ਅਗਲਾ ਕਿਤਾਬ ਸਟਾਲ ਕਦੋਂ ਲਾਓਗੇ ਤੇ ਸਾਨੂੰ ਫਲਾਨੀਆਂ ਫਲਾਨੀਆਂ ਕਿਤਾਬਾਂ ਚਾਹੀਦੀਆਂ ਨੇ ਤੇ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਜੀ ਆਪਣਾ ਪੰਜਾਬੀ ਭਾਈਚਾਰੇ ਵੱਲੋਂ। ਤੇ ਇਸ ਦੇ ਨਾਲ ਹੀ ਜੀ ਅਸੀਂ ਪਿਛਲੇ ਸਾਲ ਪੰਜਾਬੀ ਇਮਤਿਹਾਨ ਕਰਾਇਆ ਸੀ ਇੱਕ ਪ੍ਰੋਗਰਾਮ ਜਿਹੜੇ ਬੱਚਿਆਂ ਨੂੰ ਅਸੀਂ ਉਸ ਤੋਂ ਪਿਛਲੇ ਸਾਲ ਬੱਚਿਆਂ ਨੂੰ ਕਹਿ ਦੇ ਜਾਂ ਕਿਤਾਬਾਂ ਵਗੈਰਾ ਮੰਡੀਆਂ ਸੀ ਉਹਨਾਂ ਦੀ ਹੌਸਲਾ ਅਫਜਾਈ ਲਈ ਫਿਰ ਅਸੀਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਉਹਨਾਂ ਦੇ ਇੱਕ ਨਿੱਕਾ ਜਿਹਾ ਟੈਸਟ ਲਿਆ ਸੀ ਪੰਜਾਬੀ ਇਮਤਿਹਾਨ ਤੇ ਜਿਹਦੇ ਵਿੱਚੋਂ ਕਿ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਸੀ ਅਸੀਂ ਉਹਨਾਂ ਨੂੰ ਮੈਡਲ ਦਿੱਤੇ, ਇਨਾਮ ਦਿੱਤੇ ਤੇ ਹੋਰ ਵੀ ਜਿਹੜੇ ਜਿੰਨੇ ਵੀ ਬੱਚੇ ਆਏ ਸੀ ਅਸੀਂ ਵੈਸੇ ਸਾਰਿਆਂ ਨੂੰ ਕੁਛ ਨਾ ਕੁਛ ਇਨਾਮ ਦਿੱਤਾ ਤਾਂ ਜੋ ਉਹਨਾਂ ਨੂੰ ਉਤਸ਼ਾਹਿਤ ਕਰ ਸਕੇ ਕਿ ਪੰਜਾਬੀ ਸਿੱਖਣ, ਪੰਜਾਬੀ ਨਾਲ ਜੁੜੇ ਰਹਿਣ। ਤੇ ਇਸ ਦੇ ਨਾਲ ਹੀ ਜੀ ਹੁਣ ਸਾਡਾ ਅਗਲਾ ਪ੍ਰੋਗਰਾਮ ਹੈਗਾ ਜੀ ਪੰਜਾਬੀ ਬੋਲੀ ਤੇ ਅਤੇ ਪੰਜਾਬੀ ਸੱਭਿਆਚਾਰ ਤੇ ਇੱਥੇ ਸੈਮੀਨਾਰ ਕਰਵਾਏ ਜਾਣ। ਅਸੀਂ ਦੇਖਦੇ ਹਾਂ ਕਿ ਸਾਡੀ ਜੋ ਪੰਜਾਬੀ ਭਾਈਚਾਰੇ ਦੇ ਲੋਕ ਨਾ ਅਸੀਂ ਸਿਰਫ ਇੱਕ ਦੋ ਚੀਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਾਂ, ਜਿੱਦਾਂ ਕਿ ਤੁਸੀਂ ਪਹਿਲਾਂ ਗੱਲ ਕੀਤੀ ਕਿ ਕਲਾਕਾਰਾਂ ਦੇ ਮੇਲੇ ਦੇਖ ਲਏ, ਪ੍ਰੋਗਰਾਮ ਸ਼ੋਅ ਵਗੈਰਾ ਦੇਖ ਲਏ ਮੇਲਿਆਂ ਤੇ, ਫਿਰ ਅਸੀਂ ਗਿੱਧਾ ਭੰਗੜਾ ਦੇਖ ਲਏ ਤੇ ਅਸੀਂ ਸਿਰਫ ਇਹੀ ਸਮਝਦੇ ਕਿ ਸਾਡਾ ਸੱਭਿਆਚਾਰ ਤਾਂ ਗਿੱਧਾ ਭੰਗੜਾ ਹੀ ਆ। ਹਾਲਾਂਕਿ ਪੰਜਾਬੀ ਸੱਭਿਆਚਾਰ ਸਿਰਫ ਗਿੱਧੇ ਭੰਗੜੇ ਤੱਕ ਹੀ ਸੀਮਿਤ ਨਹੀਂ, ਪੰਜਾਬੀ ਸੱਭਿਆਚਾਰ ਵਿੱਚ ਬਹੁਤ ਕੁਛ ਆ। ਔਰ ਪੰਜਾਬੀ ਜੇ ਅਸੀਂ ਉਹਨੂੰ ਪੰਜਾਬੀ ਤੋਂ ਪ੍ਰਮੋਟ ਕਰਨਾ ਤਾਂ ਸਿਰਫ ਮੇਲੇ ਕਰਾ ਕੇ ਜਾਂ ਸਿਰਫ ਗਿੱਧਾ ਭੰਗੜਾ ਪਾ ਕੇ ਅਸੀਂ ਪੰਜਾਬੀ ਤੋਂ ਜਿਉਂਦਾ ਨਹੀਂ ਰੱਖ ਸਕਦੇ। ਸਾਨੂੰ ਪੰਜਾਬੀ ਦੇ ਮੂਲ ਗੁਣਾਂ ਤੱਕ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ, ਧਰਤੀ, ਵਿਰਾਸਤ, ਇਹਨਾਂ ਤਿੰਨਾਂ ਚੀਜ਼ਾਂ ਦੀ ਸਾਨੂੰ ਢੁੱਕਵੀਂ ਸੰਭਾਲ ਕਰਨੀ ਪਵੇਗੀ। ਸੋ ਜਿਹਦੇ ਲਈ ਸਾਨੂੰ ਕਿ ਆਪਣੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਪਵੇਗਾ। ਅੱਜ ਜੇਕਰ ਅਸੀਂ ਦੇਖੀਏ ਤਾਂ ਸਾਡੀ ਨੌਜਵਾਨ ਪੀੜ੍ਹੀ ਬਹੁਤ ਹੀ ਐਜੂਕੇਟ ਹੈ ਤੇ ਪਰ ਲੋੜ ਹੈ ਉਹਨਾਂ ਨੂੰ ਇੱਕ ਢੁੱਕਵੀਂ ਦਿਸ਼ਾ ਦੇਣ ਦੀ, ਉਹਨਾਂ ਨੂੰ ਇਹ ਅਹਿਸਾਸ ਕਰਾਉਣ ਦੀ ਕਿ ਜੋ ਤੁਸੀਂ ਅੱਜ ਤੁਹਾਡੇ ਕੋਲ ਸਕਿੱਲ ਹੈ ਇਹਦਾ ਵਾਪਸ ਆਪਣੀ ਪੰਜਾਬੀਅਤ, ਆਪਣੀ ਮਾਂ ਬੋਲੀ ਨੂੰ ਵੀ ਕੁਝ ਨਾ ਕੁਝ ਰਿਟਰਨ ਕਰੋ ਤੇ ਤਾਂ ਜੋ ਅਸੀਂ ਕੁਝ ਆਪਣੇ ਬੋਲੀ ਦਾ ਦਰਜਾ ਉੱਚਾ ਚੁੱਕ ਸਕੀਏ ਤੇ ਆਪਣੀ ਪੰਜਾਬੀ ਬੋਲੀ ਨੂੰ ਦੁਨੀਆਂ ਦੇ ਹੋਰਨਾਂ ਭਾਸ਼ਾਵਾਂ ਦੇ ਹਾਣ ਦੀ ਕਰ ਸਕੀਏ। ਸੋ ਸਾਡਾ ਮਕਸਦ ਹੈ ਕਿ ਅਸੀਂ ਪੰਜਾਬੀ ਬੋਲੀ ਦੇ ਲਈ ਕੁਝ ਨਾ ਕੁਝ ਸੈਮੀਨਾਰ ਵਗੈਰਾ ਉਲੀਕੀਏ ਤੇ ਲੋਕਾਂ ਨੂੰ ਇਹਦੇ ਬਾਰੇ ਹੋਰ ਸੁਚੇਤ ਕਰੀਏ ਤੇ ਪ੍ਰੇਰਿਤ ਕਰੀਏ ਕਿ ਤਾਂ ਜੋ ਆਪਣਾ ਸਮਾਂ ਤੇ ਆਪਣੀ ਆਪਣਾ ਟਾਈਮ ਵਗੈਰਾ, ਆਪਣੇ ਸੋਰਸ ਵਗੈਰਾ ਪੰਜਾਬੀਅਤ ਲਈ ਲਗਾ ਸਕਾਂ।
ਜੀ ਬਹੁਤ ਬਹੁਤ ਮਿਹਰਬਾਨੀ ਹਲਾਲ, ਇਹਦੇ ਨਾਲ ਹੀ ਅੱਜ ਦੀ ਇੰਟਰਵਿਊ ਦਾ ਸਮਾਂ ਆਪਾਂ ਨੂੰ ਇੱਥੇ ਹੀ ਰੋਕਣਾ ਪੈਣਾ। ਪੰਜਾਬੀ ਸਾਹਿਤ ਪਾਠ ਦੁਆਰਾ ਕੀਤੇ ਜਾਂਦੀਆਂ ਇਹਨਾਂ ਖੂਬਸੂਰਤ ਕੋਸ਼ਿਸ਼ਾਂ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਤੇ SBS ਰੇਡੀਓ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਪ੍ਰੀਤਮਪਾਲ ਜੀ, ਸ਼ੁਕਰੀਆ ਜੀ।
ਹੋ ਦੇਸ਼ ਪੰਜਾਬ ਦੇ ਗੱਭਰੂ ਦੇਖ ਲੋ, ਮਸਤ ਅਲੜ ਮਟਿਆਰਾ, ਬਈ ਮਸਤੀ ਦੇ ਵਿੱਚ ਰਹਿੰਦੇ ਹਰਦਮ, ਹੋ ਮਸਤੀ ਦੇ ਵਿੱਚ ਰਹਿੰਦੇ ਹਰਦਮ, ਗਾਉਂਦੇ ਰਹਿੰਦੇ ਵਾਰਾਂ, ਬਈ ਪ੍ਰੇਮ ਲੜੀ ਵਿੱਚ ਇੰਜ ਭਰੋਤੇ।
SBS Radio.